ਗ੍ਰਹਿਣ ਕਰ ਰਹੀ ਹੈ ਔਰ ਇਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀਆਂ ਬਖਸ਼ਿਸ਼ਾਂ ਸਾਢੇ 500 ਸਾਲ ਦੇ ਉੱਤੇ ਅੱਜ ਪੰਚਮ ਗੁਰਦੇਵ ਸ਼ਹੀਦਾਂ ਦੇ ਸਿਰਤਾਜ ਔਰ ਗੁਰਬਾਣੀ ਦੇ ਸ਼ਹੋ ਸਾਗਰ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਗ 737 ਦੇ ਉੱਤੇ ਜੋ ਬਖਸ਼ਿਸ਼ ਕਰ ਰਹੇ ਹਨ ਸੂਹੀ ਰਾਗ ਵਿੱਚ ਆਓ ਇੱਕ ਇੱਕ ਪੰਕਤੀ ਦੀ ਵਿਚਾਰਧਾਰਾ ਕਿਉਂਕਿ ਬਹੁਜ ਕਥਾ ਇਹ ਗੁਰ ਤੇ ਜਾਣੀ ਨਾਨਕ ਬੋਲੇ ਹਰ ਹਰ ਬਾਣੀ ਗੁਰੂ ਦੀ ਬਹੁਜ ਕਥਾ ਦਾ ਅਧਿਆਤਮਿਕ ਰਸ ਬਣ ਜਾਏ ਜ਼ਿੰਦਗੀ ਮਹਾਨ ਹੋ ਜਾਏ ਔਰ ਤਮਾਮ ਦੁੱਖ ਦਰਿੱਦਰ ਬੁਰਾਈਆਂ ਸਾਥ ਛੱਡ ਜਾਣ ਤੇ ਸਮਝਣਾ ਸਾਡਾ ਨਤਮਸਤਕ ਹੋਣਾ ਸਾਹਿਬ ਦੀ ਹਜ਼ੂਰੀ ਵਿੱਚ ਪ੍ਰਵਾਨ ਹੈ ਕਬੂਲ ਹੈ ਆਓ ਸਾਹਿਬ ਦਾ ਇੱਕ ਇੱਕ ਬਚਨ ਕਿਉਂਕਿ ਆਪਾਂ ਵਿੱਚ ਹੀ ਗੁਰੂ ਸਾਹਿਬ ਦੀ ਬਖਸ਼ਿਸ਼ ਲੈ ਕੇ ਵਿਚਾਰਧਾਰਾ ਦੇ ਨਾਲ ਜੁੜਨਾ ਤੋ ਪਿਆਰ ਸਹਿਤ ਸਰਵਣ ਕਰੋ ਜੀ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਣੀ ਮਹੱਲਾ ਪੰਜਵਾਂ ਧੰਨ ਸੁਹਾਗਣ ਜੋ ਪ੍ਰਭੂ ਪਛਾਨੈ
ਵਿਅਕਤੀ ਸੰਸਾਰ ਵਿੱਚ ਬੋਲ ਸਕਦਾ ਉਹ ਔਰਤ ਹੈ ਉਹ ਮਰਦ ਹੈ ਉਹ ਮੇਲ ਹੈ ਉਹ ਫੀਮੇਲ ਹੈ ਲੇਕਿਨ ਸੰਸਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਇਹ ਬਖਸ਼ਿਸ਼ ਕਰਕੇ ਸਮਝਾਇਆ ਪੁਰਖਾ ਸਮਝ ਇਸ ਜਗ ਮਹਿ ਪੁਰਖ ਏਕ ਹੈ ਹੋਰ ਸਗਲੀ ਨਾਰ ਸਬਾਈ ਅਸੀਂ ਸਭ ਜੀਵ ਰੂਪ ਇਸਤਰੀਆਂ ਹਾਂ ਭਾਵ ਪਰਮੇਸ਼ਵਰ ਨੇ ਸਾਨੂੰ ਸੰਪੂਰਨ ਕੀਤਾ ਹੈ ਭਾਵੇਂ ਉਹ ਮਰਦ ਹੈ ਭਾਵੇਂ ਔਰਤ ਹੈ ਪਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਦੋਂ ਰੱਬ ਨੂੰ ਪਰਮੇਸ਼ਵਰ ਨੂੰ ਵਾਹਿਗੁਰੂ ਨੂੰ ਆਪਣਾ ਕੰਤ ਜਾਣੇਗਾ ਤਾਂ ਫਿਰ ਕੀ ਹੋਏਗਾ ਉਹ ਸਹੀ ਸੁਹਾਗਣ ਦੇ ਮਾਇਨਿਆਂ ਵਿੱਚ ਗਿਣਿਆ ਜਾਏਗਾ ਜੋ ਮਰਿਆਦਾ ਦਾ ਪਾਲਣ ਕਰ ਰਿਹਾ ਹੈ ਜੋ ਨਿਤਨੇਮ ਦਾ ਪਾਲਣ ਕਰ ਰਿਹਾ ਹੈ ਜੋ ਬਾਣੀ ਦਾ ਜਾਪ ਕਰ ਰਿਹਾ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਵਿਸ਼ਵ ਦੇ ਅੰਦਰ ਕਿਤੇ ਵੀ ਬੈਠਾ ਹੋਵੇ ਰੋਜ਼ ਨਤਮਸਤਕ ਹੋ ਰਿਹਾ ਹੈ ਉਹ ਅਕਾਲ ਪੁਰਖ ਦੀ ਸੁਹਾਗਣ ਜੀਵ ਰੂਪ ਗੁਰਮੁਖ ਇਸਤਰੀ ਦੇ ਰੂਪ ਵਿੱਚ ਹੈ ਜਿਸ ਨੇ ਪਹਿਚਾਣ ਕਰ ਲਈ ਔਰ ਪਹਿਚਾਣ ਕੌਣ ਕਰ ਸਕਦਾ ਹੈ ਕਿਉਂਕਿ ਰਹਾਓ ਦੀ ਪੰਕਤੀ ਵਿੱਚ ਅੱਗੇ ਜਾ ਕੇ ਗੱਲ ਪਾਤਸ਼ਾਹ ਨੇ ਖੋਲਣੀ ਹੈ ਇਹ ਵਿਅਕਤੀਆ ਰੱਬ ਮਿਲੇ ਕਿਵੇਂ ਪਰਮੇਸ਼ਵਰ ਮਿਲੇ ਕਿਵੇਂ ਪਰਮਾਤਮਾ ਮਿਲੇ ਕਿਵੇਂ ਤਾਂ ਬਾਣੀ ਨੇ ਤੇ ਸਪਸ਼ਟ ਕੀਤਾ ਭਾਈ ਕਵਣ ਸੋ ਅੱਖਰ ਕਵਣ ਗੁਣ ਕਵਣ ਸੋ ਮਣੀਆਂ ਮੰਤ ਕਵਣ ਸੋ ਵੇਸੋ ਹੋਂ ਕਰੀ ਜਿਤ ਵਸ ਆਵੀ ਕੰਤ ਉਹ ਪਰਮੇਸ਼ਵਰ ਕੰਤ ਪਰਮਾਤਮਾ ਸਾਡੇ ਸੰਸਾਰਕ ਜੀਵ ਰੂਪ ਇਸਤਰੀ ਵਿੱਚ ਕਿਵੇਂ ਆ ਜਾਏ ਕਿਵੇਂ ਸਾਨੂੰ ਚੰਗਾ ਸਮਝ ਲਵੇ ਉਹ ਕਿਹੜੇ ਗੁਣ ਹਨ ਤੇ ਉਹੀ ਗੁਣ ਅਸੀਂ ਸਾਰੀ ਲੋਕਾਈ ਨੂੰ ਗੁਰੂ ਸਾਹਿਬ ਦੇ ਚਰਨਾਂ ਚੋਂ ਲੈ ਕੇ ਪ੍ਰਸਾਦ ਵਜੋਂ ਸਿੰਘ ਸਾਹਿਬਾਨ ਸਾਰੇ ਔਰ ਪ੍ਰਚਾਰਕ ਵਰਤਾ ਰਹੇ ਹਨ ਉਹ ਗੁਣ ਕਿਹੜੇ ਹਨ ਨਿਮਣਸੋ ਅੱਖਰ ਇਹ ਬੰਦਿਆ ਤੇਰੇ ਚ ਨਿਮਰਤਾ ਬੜੀ ਹੋਵੇ ਨਿਆਉਣਾ ਤੈਨੂੰ ਆਉਂਦਾ ਹੋਵੇ ਇਹ ਨਾ ਹੋਵੇ ਗੁਰੂ ਸਾਹਿਬ ਦੇ ਅੱਗੇ ਸੀਸ ਝੁਕਾ ਲਈ ਤੇ ਬਾਹਰ ਜਾ ਕੇ ਕਿਸੇ ਨੂੰ ਆਕੜ ਕੇ ਕਹੇ ਕਿ ਮੇਰੇ ਵਰਗਾ ਕੋਈ ਨਹੀਂ ਇਹ ਫਤੂਰ ਹੈ ਇਹ ਗਰੂਰ ਹੈ ਇਸ ਤੋਂ ਤਿਆਗ ਕਰਨਾ ਹੈ। ਖੰਡ ਗੁਣ ਤੇਰੇ ਚ ਸੰਜੀਦਗੀ ਦੇ ਗੁਣ, ਤੇਰੇ ਚ ਸਬਰ ਸੰਤੋਖ ਦੇ ਗੁਣ, ਤੇਰੇ ਚ ਦਇਆ ਭਾਵਨਾ ਦੇ ਗੁਣ, ਤੇਰੇ ਚ ਸੰਸਾਰ ਦੀ ਮਨੁੱਖੀ ਏਕਤਾ ਦੇ ਗੁਣ ਹੋਣੇ ਲਾਜ਼ਮੀ ਹਨ, ਜ਼ਰੂਰੀ ਹਨ। ਜਿਹਦਾ ਮਣੀਆ ਮੰਤ, ਜ਼ੁਬਾਨ ਚੋਂ ਜੋ ਤੂੰ ਬੋਲ ਬੋਲੇ, ਦੇਖੀ ਐਸੇ ਬੋਲ ਹੋਣ ਜੋ ਮਾਣਕ ਹੋਣ, ਜੋ ਮੋਤੀ ਹੋਣ, ਜੋ ਡਾਇਮੰਡ ਹੋਣ, ਜੋ ਕੋਹਿਨੂਰ ਹੋਣ, ਭਾਵ ਹਰ ਬੰਦਾ ਯਾਦ ਕਰੇ ਕਿ ਫਲਾਣੇ ਦੀ ਜ਼ੁਬਾਨ ਚੋਂ ਅੰਮ੍ਰਿਤਮਈ ਰਸ ਵਰਗੀ ਵਿਚਾਰਧਾਰਾ ਨਿਕਲੀ ਤੇ ਮੇਰਾ ਵੀ ਦਿਲ ਕਰਦਾ ਕਿ ਮਹਾਰਾਜ ਦੇ ਚਰਨਾਂ 'ਚ ਜਾਵਾਂ। ਪਾਤਸ਼ਾਹ ਨੇ ਕਿਹਾ ਤਾਂ ਵਸ ਪ੍ਰਭੂ ਆਏਗਾ, ਪਰਮੇਸ਼ੁਰ ਆ ਜਾਏਗਾ, ਉਹ ਕੰਤ ਤੇਰੇ ਵਸ ਵਿੱਚ, ਪਰਮੇਸ਼ੁਰ ਤੇਰੇ ਵਸ ਵਿੱਚ। ਇਸੇ ਲਈ ਬੰਦੇ ਨੂੰ ਸਮਝਾਇਆ ਗਿਆ ਕਿ ਉਹ ਕਿਹੜੀ ਬੁਝਾਰਤ ਹੈ ਜਿਹੜੀ ਬੁੱਝਣ ਦੇ ਨਾਲ ਪ੍ਰਭੂ ਪਰਮੇਸ਼ੁਰ ਸਾਡੇ ਅੰਦਰ ਜੋ ਬੈਠਾ ਅਸੀਂ ਉਸਦੇ ਦਰਸ਼ਨ ਕਰ ਲਈਏ। ਬਾਹਰ ਹਰਿਮੰਦਰ ਸਾਹਿਬ ਦੇ ਅੰਦਰ ਤੇ ਹੈ, ਇੱਕ ਇੱਕ ਵਿਅਕਤੀ ਵਿੱਚ ਵੀ ਹੈ, ਇੱਕ ਇੱਕ ਪ੍ਰਾਣੀ ਵਿੱਚ ਵੀ ਹੈ, ਸਰਬ ਸ੍ਰਿਸ਼ਟੀ ਦੇ ਮਨੁੱਖਤਾ ਦੇ ਅੰਦਰ ਉਹ ਬਿਰਾਜਮਾਨ ਹੈ, ਵਿਦਮਾਨ ਹੈ। ਜੇ ਅਸੀਂ ਇਹ ਪੜ੍ਹਦੇ ਹਾਂ ਪਾਤਸ਼ਾਹ ਕੋਲੋਂ, ਜੋ ਵੀ ਸੈ ਸੋ ਤੇਰਾ ਰੂਪ, ਹੇ ਪਰਮੇਸ਼ੁਰ ਜੋ ਦਿਖਾਈ ਦੇ ਰਿਹਾ ਉਹ ਤੇਰਾ ਹੀ ਰੂਪ ਹੈ, ਤੇਰੇ ਤੋਂ ਬਿਨਾਂ ਕੁਛ ਵੀ ਨਹੀਂ। ਪਰ ਵਾਹਿਗੁਰੂ ਤੁਸੀਂ ਹੀ ਸਾਨੂੰ ਸਮਝਾਇਆ, ਹਰ ਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਵੇ। ਲੇਕਿਨ ਮਾਨਸ ਹਰਿਮੰਦਰ ਨਾ ਜਾਣੇ, ਮੂਰਖ ਮੂਰਖ ਬੰਦਾ ਹਰਿਮੰਦਰ ਸਰੀਰ ਨੂੰ ਨਹੀਂ ਸਮਝਦਾ। ਮਾਨਸ ਹਰਿਮੰਦਰ ਨਾ ਹੋਏ ਕਦੀ ਹਰਿਮੰਦਰ ਬਣਦਾ ਹੀ ਨਹੀਂ। ਇਸ ਲਈ ਮਨੁੱਖ ਨੂੰ ਸਮਝਾਇਆ ਗਿਆ, ਮਨ ਮੰਦਰ ਤਨ ਵੇਸ਼ ਕਲੰਦਰ, ਘੱਟ ਹੀ ਤੀਰਥ ਨਾਵਾਂ, ਇੱਕ ਸ਼ਬਦ ਮੇਰਾ ਪ੍ਰਾਣ ਬਸਤ ਹੈ, ਬਹੁੜ ਜਨਮ ਨਾ ਆਵਾਂ। ਇੱਕੋ ਹੀ ਸ਼ਬਦ ਵਸ ਜਾਏ, ਕਿਉਂਕਿ ਅਸੀਂ ਸੰਸਾਰੀ ਹਾਂ, ਰੋਜ਼ ਪੜ੍ਹਦੇ ਹਾਂ, ਔਗੁਣ ਹਾਰੇ ਹਾਂ, ਅਸੀਂ ਗੁਨਾਹਗਾਰ ਹਾਂ। ਔਰ ਜਦੋਂ ਗੁਰੂ ਦੇ ਚਰਨਾਂ ਵਿੱਚ ਆ ਕੇ ਅਰਦਾਸ ਕਰੀਏ, ਸਾਰੇ ਜਪੋ, ਹਮ ਪਾਪੀ ਤੂੰ ਬਖਸ਼ਣ ਹਾਰ, ਹੇ ਪ੍ਰਭੂ ਅਸੀਂ ਅਪਰਾਧੀ ਹਾਂ, ਪਾਪੀ ਹਾਂ, ਨਿੰਦਕ ਹਾਂ, ਮਾੜੇ ਹਾਂ, ਅਸੀਂ ਦੁਹਾਗਣਾਂ ਵਾਲੇ ਗੁਣ ਆਪਣੇ ਅੰਦਰ ਲੈ ਕੇ ਬੈਠੇ ਹਾਂ, ਬਖਸ਼ਿਸ਼ ਕਰੋ, ਸਾਨੂੰ ਸੁਹਾਗਣ ਦਾ ਰੂਪ ਦੇ ਦਿਓ। ਔਰ ਐਸਾ ਰੂਪ ਜੋ ਪਾਤਸ਼ਾਹ ਨੇ ਬਿਆਨ ਕੀਤਾ ਕਿ ਉਹੀ ਸੁਹਾਗਣ ਹੈ, ਉਹੀ ਗੁਰਮੁਖ ਹੈ, ਉਹੀ ਸੇਵਕ ਹੈ ਪ੍ਰਭੂ ਦਾ, ਜਿਸ ਨੇ ਪ੍ਰਮਾਤਮਾ ਨੂੰ ਪਹਿਚਾਣ ਲਿਆ ਹੈ। ਕੀਰਤਨ ਔਰ ਕਥਾ ਦਾ ਮਤਲਬ ਨਿਚੋੜ ਇਹੀ ਹੈ, ਸਾਰੇ ਪਾੜੀ ਲਈਏ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ। ਪਰ ਸੰਸਾਰ ਤੇ ਦੁੱਖਾਂ ਦਰਿਦਰਾਂ ਨਾਲ ਭਰਿਆ ਹੋਇਆ, ਕਿਉਂਕਿ ਹਲੇ ਉਹ ਕਥਾ ਸਾਡੇ ਜੀਵਨ ਦਾ ਹਿੱਸਾ ਨਹੀਂ ਬਣੀ ਜੋ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਿਆਨ ਕੀਤਾ, ਰਹਿਮਤਾਂ ਕੀਤੀਆਂ। ਹਾਂਜੀ,
ਮਨ
ਹੁਕਮ ਤਜੈ ਅਭਿਮਾਨੈ, ਸੁਹਾਗਣ ਕਿਵੇਂ ਬਣਿਆ ਜਾਣਾ ਜੇ ਪ੍ਰਭੂ ਪਰਮੇਸ਼ੁਰ ਪਰਮਾਤਮਾ ਦਾ ਹੁਕਮ ਮੰਨ ਲਏਗਾ? ਤੇ ਹੁਕਮ ਵਿੱਚ ਕੀ ਹੈ? ਦੁੱਖ ਵੀ ਹੈ, ਬਿਮਾਰੀਆਂ ਵੀ ਹਨ, ਦਰਿਦਰ ਵੀ ਹੋਏਗਾ। ਕਲਯੁਗ ਨੇ ਆਪਣਾ ਵਰਤਾਰਾ ਵਰਤਾਉਣਾ ਹੈ, ਪਰ ਤੂੰ ਹਮੇਸ਼ਾ ਭਾਈ ਆਨੰਦਿਤ ਹੀ ਰਹਿਣਾ ਹੈ, ਇਸ ਲਈ ਤੈਨੂੰ ਆਨੰਦ ਦਿੱਤਾ। ਇਸੇ ਲਈ ਬਰਤਾਨੀਆ ਦੇ ਅੰਗਰੇਜ਼, ਅਮੈਰੀਕਨ, ਕੈਨੇਡੀਅਨ, ਉਹਨਾਂ ਨੇ ਆਪਣੀਆਂ ਕਿਤਾਬਾਂ ਦੇ ਅੰਦਰ ਲਿਖਿਆ ਕਿ ਸਿੱਖ ਕੈਸੇ ਹਨ, ਜੇ ਕਿਸੇ ਦਾ ਵਿਆਹ ਸ਼ਾਦੀ ਖੁਸ਼ੀ ਹੈ ਤੇ ਪੜ ਰਹੇ ਹਨ ਆਨੰਦ ਭਇਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ। ਆਨੰਦ ਸੁੱਖ ਤੇ ਖਤਮ ਹੋ ਸਕਦਾ ਤੋ ਪਛਾਣ ਹੈ, ਲੇਕਿਨ ਆਨੰਦ ਸਦੀਵੀ ਹੈ। ਭਾਵੇਂ ਬੰਦਿਆਂ ਦਾ ਬੰਦ ਬੰਦ ਕੱਟਿਆ ਜਾਏ, ਭਾਵੇਂ ਸਿਰ ਉੱਤਰ ਜਾਏ, ਭਾਵੇਂ ਚਰੱਖੜੀਆਂ ਤੇ ਚੜ ਜਾਏ ਤੇ ਭਾਵੇਂ ਉਬਲਦੀ ਦੇਗ ਵਿੱਚ ਉਬਾਲਿਆ ਜਾਏ, ਲੇਕਿਨ ਗੁਰਸਿੱਖ ਗੁਰੂ ਸਾਹਿਬ ਦਾ ਬੱਚਾ ਜੋ ਪਾਤਸ਼ਾਹ ਦੇ ਲੜ ਲੱਗਿਆ ਭਾਈ, ਉਹ ਆਨੰਦ ਤੋਂ ਰਹਿਤ ਨਹੀਂ ਹੁੰਦਾ, ਉਹ ਸੀ ਨਹੀਂ ਕਰਦਾ, ਉਹ ਹਾਏ ਨਹੀਂ ਕਰਦਾ। ਸੰਸਾਰ ਦੇ ਦੁੱਖਾਂ ਕਲੇਸ਼ਾਂ ਤੋਂ ਉਹ ਆਪਣੀ ਅੱਖ ਚੋਂ ਹੰਝੂ ਨਹੀਂ ਵਗਾਉਂਦਾ। ਗੁਰੂ ਦੇ ਵੈਰਾਗ ਵਿੱਚ ਤੇ ਉਹਦੇ ਹੰਝੂ ਆ ਸਕਦੇ ਹਨ, ਲੇਕਿਨ ਸੰਸਾਰੀ ਦੁੱਖਾਂ ਕਰਕੇ ਨਹੀਂ। ਜਿਸ ਨੂੰ ਹੁਕਮ ਦੀ ਪਹਿਚਾਣ ਹੋ ਗਈ, ਤੇ ਹੁਣ ਸਾਨੂੰ ਦਿੱਤੀ ਤੇ ਹੁਕਮ ਦੀ ਪਹਿਚਾਣ ਹੀ ਹੈ ਨਾ, ਸਾਰੇ ਜਪੋ ਹੁਕਮ ਰਜ਼ਾਈ ਚੱਲਣ ਨਾਨਕ ਲਿਖਿਆ ਨਾਲ। ਪ੍ਰਭੂ ਨੇ ਦੱਸਿਆ ਭਾਈ ਰਾਜ਼ੀ ਹੈ ਹਮ ਉਸੀ ਨੇ ਜਿਸ ਨੇ ਤੇਰੀ ਰਜ਼ਾ ਹੈ। ਜਿਸ ਵਿੱਚ ਪਰਮੇਸ਼ਵਰ ਤੁਸੀਂ ਰੱਖੋ ਅਸੀਂ ਉਹਦੇ 'ਚ ਹੀ ਆਨੰਦ ਰਹਿਣਾ ਹੈ। ਅਸੀਂ ਸ਼ਿਕਵਾ ਨਹੀਂ ਕਰਨਾ, ਉਲਾਹਣੋ ਕਾਹੂ ਨਾ ਦੇਣ। ਅਸੀਂ ਕਿਸੇ ਨੂੰ ਲਾਂਭਾ ਨਹੀਂ ਦੇਣਾ ਕਿ ਬੜਾ ਨਾਮ ਜਪਿਆ, ਬੜਾ ਸਿੱਖੀ ਜੀ ਕੀਤਾ, ਪਰ ਸਾਡਾ ਹਾਲ ਬੜਾ ਮੰਦਾ ਹੋਇਆ। ਗੁਰਸਿੱਖ ਜੋ ਅਸਲੀ ਸੁਹਾਗਣ ਹੈ, ਉਹ ਭਾਵ ਕਦੀ ਉਲਾਂਭਾ ਨਹੀਂ ਦਿੰਦਾ। ਇਸ ਲਈ ਹੁਕਮ ਦੀ ਪਹਿਚਾਣ ਕਰਨੀ ਹੈ।
ਮਨ ਹੁਕਮ ਤਜੈ ਅਬ ਮਨ ਪ੍ਰੇ ਸੋ ਰਾਤੀ ਰਲੀਆ ਮਨ।
ਜੇ ਹੁਕਮ ਮੰਨੇਗਾ ਤੇ ਸਮਝ ਲਈ ਪਰਮਾਤਮਾ ਤੇਰੇ ਨਾਲ ਹੈ, ਅੰਗ ਸੰਗ ਹੈ, ਔਰ ਤੈਨੂੰ ਮਹਿਸੂਸ ਹੋਏਗਾ। ਤੇਰੇ 'ਚ ਦਰਿੰਦਗੀ ਵੀ ਨਹੀਂ ਰਹੇਗੀ, ਤੇਰੇ 'ਚ ਨਿੰਦਕ ਭਾਵਨਾਵਾਂ ਵੀ ਨਹੀਂ ਰਹਿਣਗੀਆਂ, ਤੇਰੇ ਵਿੱਚ ਵਿਰੋਧੀ ਭਾਵ ਵੀ ਨਹੀਂ ਰਹੇਗਾ, ਤੇਰੇ ਵਿੱਚ ਮਾਨਵ ਕਲਿਆਣ ਦੀ ਬਾਤ ਆ ਜਾਏਗੀ। ਪਰ ਖਿਆਲ ਕਰਨਾ, ਜਿਹੜਾ ਗੁਰਸਿੱਖ ਜੀਵ ਰੂਪ ਇਸਤਰੀ ਦੇ ਰੂਪ ਵਿੱਚ ਪ੍ਰੇ ਪਤੀ ਪਰਮਾਤਮਾ ਪਰਮੇਸ਼ਵਰ ਤੰਤ ਨਾਲ ਜੁੜ ਗਿਆ, ਰਾਤੀ ਦਾ ਮਤਲਬ ਰੱਤਿਆ ਗਿਆ, ਰੰਗਿਆ ਗਿਆ ਨਾਮ ਦੇ ਰੰਗ ਵਿੱਚ, ਉਹ ਆਪਣੀ ਪੂਰੀ ਜ਼ਿੰਦਗੀ ਆਨੰਦ 'ਚ ਹੀ ਰਹੇਗਾ, ਉਸ ਨੂੰ ਕਿਸੇ ਚੀਜ਼ ਦਾ ਘਾਟਾ ਨਹੀਂ ਪਏਗਾ। ਇਹੀ ਕਾਰਨ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਮਖਲੂਕਾਤ ਨੂੰ ਇਹ ਗਿਆਨ ਦਿੱਤਾ, ਭਾਵੇਂ ਕਿਸੇ ਨੇ ਰੋੜੇ ਮਾਰੇ, ਭਾਵੇਂ ਪੱਥਰ ਮਾਰੇ, ਭਾਵੇਂ ਭੂਤਨਾ ਕਿਹਾ, ਭਾਵੇਂ ਬੇਤਾਲਾ ਕਿਹਾ, ਭਾਵੇਂ ਪਿੰਡ 'ਚ ਨਗਰ 'ਚ ਆਉਣਾ ਬੰਦ ਕਰ ਦਿੱਤਾ, ਤੇ ਭਾਵੇਂ ਮੁਲਤਾਨ ਦੇ ਪੀਰਾਂ ਨੇ ਦੁੱਧ ਦਾ ਕਟੋਰਾ ਭਰ ਕੇ ਭੇਜ ਦਿੱਤਾ, ਤੁਸੀਂ ਰੋਜ਼ ਸੁਣ ਰਹੇ ਹੋ। ਭਾਈ ਗੁਰਦਾਸ ਮਹਾਪੁਰਸ਼ ਆਪਣੇ ਜ਼ਮਾਨੇ ਦੇ ਬ੍ਰਹਮ ਗਿਆਨੀ ਪੁਰਸ਼, ਜਿਨ੍ਹਾਂ ਤੇ ਬਖਸ਼ਿਸ਼ ਸਾਹਿਬ ਦੀ ਹੋਈ, ਤੇ ਗੁਰੂ ਨਾਨਕ ਸਾਹਿਬ ਇਹ ਨਹੀਂ ਆਖਦੇ ਵੀ ਦੁੱਧ 'ਚੋਂ ਥੋੜ੍ਹੀ ਜਿਹੀ ਜਗ੍ਹਾ ਘਟਾ ਦਿਓ, ਚਮੇਲੀ ਕੱਢ ਕੇ ਬਗਲ 'ਚੋਂ ਉਹਦੇ ਉੱਤੇ ਟਿਕਾ ਕੇ ਕਿਹਾ ਭਾਈ ਮੈਂ ਤੁਹਾਡਾ ਦੁੱਧ ਵੀ ਨਹੀਂ ਡੁੱਲਣ ਦਿਆਂਗਾ, ਤੁਹਾਡੇ ਚਰਨਾਂ 'ਚ ਵਿੱਚੇ ਰਹਾਂਗਾ, ਕਿਰਪਾ ਕਰੋ। ਉਹ ਵੀ ਸਾਰੇ ਪੀਰ ਫਕੀਰ ਔਲੀਏ ਅਵਤਾਰ ਆਪਣੇ ਜ਼ਮਾਨੇ ਦੇ, ਕਿਉਂਕਿ ਗੁਰੂ ਨਾਨਕ ਸਾਹਿਬ ਹਨ ਜੋ ਸਿੱਕਮ, ਤਿੱਬਤ, ਲਦਾਖ, ਭੂਟਾਨ, ਸਾਊਦੀ ਅਰੇਬੀਆ, ਰਸ਼ੀਆ, ਚਾਈਨਾ, ਸਿਮਲਾ ਦੀਪ ਸਭ ਪਾਸੇ ਜਾ ਕੇ ਮਨੁੱਖਤਾ ਨੂੰ ਆਪਣੇ ਗਲ ਨਾਲ ਲਾ ਕੇ ਉਹਨਾਂ ਨੂੰ ਗਿਆਨ ਦਿੱਤਾ। ਔਰ ਉਹ ਗਿਆਨ ਵੀ ਐਸਾ ਸੀ ਭਾਈ, ਸਭ ਤੋਂ ਵੱਡੀ ਆਰਤੀ ਤੁਸੀਂ ਰੋਜ਼ ਪੜ੍ਹਦੇ ਹੋ ਪਾਤਸ਼ਾਹ ਦੀ ਹਜ਼ੂਰੀ 'ਚ, ਕਿ ਮੇਰੇ ਬਾਹਰਲੇ ਦੀਵਿਆਂ ਨਾਲ ਗੱਲ ਨਹੀਂ ਬਣੇਗੀ। ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੂਰਤੀ, ਅਕਾਲ ਪੁਰਖ ਦੀ ਆਰਤੀ 24 hours, 24 ਘੰਟੇ ਵਾਹਿਗੁਰੂ ਦੀ ਬਖਸ਼ਿਸ਼ ਨਾਲ ਹੋ ਰਹੀ ਹੈ। ਭਾਈ ਚੰਦਰਮਾ, ਸੂਰਜ, ਤਾਰੇ, ਸ਼ਾਰੇ ਸਭ ਉਹਦੇ ਹੁਕਮ ਵਿੱਚ ਰੋਜ਼ ਖੁਸ਼ਬੂਆਂ ਚੰਦਨ ਦੀਆਂ ਫੈਲ ਰਹੀਆਂ ਹਨ, ਲੇਕਿਨ ਇਸ ਪ੍ਰਿਥਵੀ ਦੇ ਲੋਕਾਂ ਨੇ ਪੋਲੂਸ਼ਨ ਦੇ ਉੱਤੇ, ਗੁਰੂ ਨਾਨਕ ਸਾਹਿਬ ਨੇ 550 saal ਪਹਿਲਾਂ ਹੀ ਜ਼ੋਰ ਦੇ ਦਿੱਤਾ ਪ੍ਰਾਇਵਰਣ ਤੇ, ਜਦੋਂ ਇਹ ਬਚਨ ਕੀਤੇ, ਕਿਉਂਕਿ ਉਹਨਾਂ ਦੇ ਹੁਕਮ ਨੂੰ ਅਸੀਂ ਸਮਝਣਾ। ਉਹ ਬਚਨ ਕੀ ਸਨ? ਪਾਵਨ ਗੁਰੂ, ਇਹ ਬੰਦਿਆ ਸਮਝ, ਹਵਾ ਗੁਰੂ ਹੈ, ਸ਼ਬਦ ਗੁਰੂ ਤੇ ਹੈ ਹੀ, ਲੇਕਿਨ ਹਵਾ ਆਕਸੀਜਨ ਜਿਸ ਨਾਲ ਤੈਨੂੰ ਸਾਹ ਮਿਲ ਰਿਹਾ, ਜ਼ਿੰਦਗੀ ਮਿਲ ਰਹੀ ਹੈ, ਦੇਖੀ ਤੂੰ ਪ੍ਰਾਇਵਰਣ ਦਾ ਬਚਾਅ ਵੀ ਕਰਨਾ ਹੈ, ਇਸ ਹਵਾ ਨੂੰ ਵੀ ਤੂੰ ਆਪਣਾ ਗੁਰੂ ਮੰਨ, ਤੇ ਜੇ ਬਾਪ ਸੰਸਾਰੀ ਮੰਨ ਰਿਹਾ ਤੇ ਕਿਤੇ ਪਾਣੀ ਪਿਤਾ ਨੂੰ ਵੀ ਪਿਤਾ ਮੰਨ ਲਈ, ਇਹਦੀਆਂ ਜਾਈ ਨਾ ਡੋਲੀ, ਇਹਦੀ ਜ਼ਰੂਰਤ ਪੈਣ ਤੇ ਇਹਦਾ ਇਸਤੇਮਾਲ ਕਰੀ। ਤੇ ਮਾਤਾ ਤੇਰੀ ਜਿੱਥੋਂ ਤੂੰ ਜਨਮ ਲਿਆ ਉਹ ਤੇ ਹੈ ਹੀ, ਲੇਕਿਨ ਇਹ ਧਰਤੀ, ਇਹ ਮਖਲੂਕਾਤ, ਇਹ ਵਿਸ਼ਵੀਕਰਨ, ਇਹ ਗਲੋਬਲਾਈਜੇਸ਼ਨ, ਜੋ ਵੀ ਸੰਸਾਰ ਹੈ, ਇਹ ਮਾਤਾ ਧਰਤ ਮਹੱਤ ਹੈ, ਇਹਨੂੰ ਵੀ ਮਾਂ ਮੰਨ ਕੇ ਤੂੰ ਕਦਮ ਰੱਖਣ ਲੱਗੇ 1000 ਦਫਾ, ਸੋਚੀ ਮੇਰੇ ਤੋਂ ਗੁਨਾਹ ਨਾ ਹੋ ਜਾਏ। ਪਰ ਬੰਦਾ ਗੁਨਾਹਗਾਰ ਹੋ ਕੇ ਜੇ ਕਿਤੇ ਗੁਰੂ ਸਾਹਿਬ ਦੇ ਚਰਨਾਂ ਚ ਆ ਕੇ ਭੁੱਲ ਬਖਸ਼ਾ ਲੇ, ਤੇ ਮਹਾਰਾਜ ਬਖਸ਼ਣ ਲੱਗਿਆ 1 second ਵੀ ਨਹੀਂ ਲਗਾਉਂਦੇ, 1 pal ਵੀ ਨਹੀਂ ਲਗਾਉਂਦੇ। ਬੰਦਾ ਹੀ ਹੈ ਜੋ ਬੰਦੇ ਨੂੰ ਨਹੀਂ ਬਖਸ਼ਦਾ। ਤੇ ਗੁਰੂ ਸਾਹਿਬ ਨੇ ਤੇ ਫਰਮਾਨ ਕੀਤਾ, ਅਸੰਖ ਖਤੇ ਖਿਨ ਬਖਸ਼ਣ ਹਾਰਾ, ਨਾਨਕ ਸਾਹਿਬ ਸਦਾ ਦਿਆਰਾ। ਹੇ ਵਾਹਿਗੁਰੂ ਪਰਮੇਸ਼ਵਰ, ਤੁਸੀਂ ਇਤਨੇ ਵੱਡੇ ਦਿਆਲੂ ਹੋ, ਕਿਰਪਾਲੂ ਹੋ, ਰਹਿਮਤ ਦੇ ਮੁਜੱਸਮੇ ਹੋ, ਬੰਦਾ 1 ਨਹੀਂ 100 ਨਹੀਂ 1000 ਨਹੀਂ 1 lakh ਨਹੀਂ 1 crore ਨਹੀਂ, ਅਣਗਿਣਤ ਅਸੰਖਾਂ ਗੁਨਾਹਾਂ ਕਰਕੇ ਜੇ ਤੇਰੇ ਚਰਨਾਂ ਵਿੱਚ ਆ ਕੇ ਨਤਮਸਤਕ ਹੋ ਕੇ ਆਪਣੀ ਗਰਦਨ ਵਿੱਚ ਗੰਢਿਆ ਹੋਇਆ ਹੋਮੇ ਦਾ ਕਿੱਲਾ ਭੰਨ ਕੇ ਅਰਦਾਸ ਬੇਨਤੀ ਕਰ ਦੇਵੇ, ਤੇ ਪਾਤਸ਼ਾਹ ਤੁਸੀਂ 1 second ਵਿੱਚ ਉਹਨੂੰ ਬਖਸ਼ ਦੇਣੇ, 1 pal ਵਿੱਚ ਤੁਹਾਡੀ ਰਹਿਮਤ ਹੋ ਜਾਂਦੀ ਹੈ। ਇਹ ਅਸੀਂ ਸਮਝਣਾ ਹੈ, ਇਹ 550 saal ਦੇ ਉੱਤੇ ਕਿ ਸੰਸਾਰ ਦੇ ਅੰਦਰ ਅਸੀਂ ਕਿਵੇਂ ਗੁਰਮੁਖ ਬਣਨਾ। ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਹਿਆ ਸਮਾਈ। ਤੋ ਗੁਰਮੁਖਤਾ ਦੀ ਵਿਚਾਰਧਾਰਾ ਦਾ ਮਤਲਬ ਹੈ ਸੁਹਾਗਣਾ ਦੀ ਵਿਚਾਰਧਾਰਾ, ਜੋ ਗੁਰੂ ਦੇ ਚਰਨਾਂ ਚ ਬੈਠੇ ਹਨ ਉਹੀ ਰੰਗ ਰੱਤੇ ਗੁਰਸਿੱਖ ਹੋਣਗੇ, ਜੋ ਵਾਹਿਗੁਰੂ ਦੇ ਚਰਨਾਂ ਦਾ ਆਸਰਾ ਲੈ ਕੇ ਸੰਸਾਰ ਦੇ ਭਲੇ ਲਈ ਗੁਰੂ ਸਾਹਿਬ ਦਾ ਉਲਟ ਆਸਰਾ ਲੈ ਕੇ ਕਾਰਜ ਕਰਦੇ ਰਹਿਣਗੇ।
ਸੁਣ ਸਖੀਏ ਰੱਬ ਮਿਲਣ ਨਿਸ਼ਾਨੇ,
ਹੇ ਸਖੀਏ, ਹੇ ਗੁਰਮੁਖਾ, ਆ ਮੈਂ ਤੈਨੂੰ ਦੱਸਾਂ ਪ੍ਰਭੂ ਪਰਮਾਤਮਾ ਨਾਲ ਮਿਲਣ ਦੀ ਨਿਸ਼ਾਨੀ ਕਿਹੜੀ ਹੈ, ਭਾਵ ਉਹ ਕਿਹੜੇ ਗੁਣ ਹਨ ਜਿਨ੍ਹਾਂ ਨੂੰ ਧਾਰਨ ਕਰਕੇ ਤੂੰ ਪ੍ਰਭੂ ਪਰਮਾਤਮਾ ਪਰਮੇਸ਼ਵਰ ਨੂੰ ਮਿਲ ਸਕਦਾ ਹੈ।
ਮਨ ਤਨ ਅਰਪ ਤਜ ਲਾਜ ਲੁਕਾਨੇ,
ਇੱਕ ਗੱਲ ਸਮਝ ਲੈ, ਦੁਨਿਆਵੀ ਨੱਕ ਰੱਖਣ ਲੱਗਿਆਂ ਤੂੰ ਕਰਲਈ ਵੀ ਹੋ ਜਾਂਦਾ, ਬਈ ਨੱਕ ਰਹਿ ਜੇ ਮੇਰਾ, ਲੇਕਿਨ ਬੰਦਿਆ ਲੋਕਾਂ ਦੀ ਲਾਜ ਸ਼ਰਮ ਉਤਾਰ ਦੇ, ਇਸ ਸੰਸਾਰ ਦੇ ਅੰਦਰ ਤੂੰ ਸੰਸਾਰੀ ਬਣ ਕੇ ਨਹੀਂ, ਤੂੰ ਗੁਰੂ ਦਾ ਸਿੱਖ ਬਣ ਕੇ ਜੀਵਣਾ, ਗੁਰਮੁਖ ਬਣ ਕੇ ਜੀਵਣਾ। ਜੇ ਤੂੰ ਮਨ ਤਨ ਸੌਂਪ ਦੇਗਾ, ਅਰਪ ਦੇਗਾ ਗੁਰੂ ਦੇ ਚਰਨਾਂ ਵਿੱਚ ਕਿ ਹੇ ਪਰਮੇਸ਼ਵਰ, ਤਨ ਵੀ ਤੇਰਾ, ਮਨ ਵੀ ਤੇਰਾ, ਧਨ ਵੀ ਤੇਰਾ, ਜ਼ਿੰਦਗੀ ਵੀ ਤੇਰੀ ਹੈ, ਮੇਰਾ ਕੁਛ ਵੀ ਨਹੀਂ। ਹੇ ਵਾਹਿਗੁਰੂ, ਜੇ ਕੁਝ ਮੇਰਾ ਹੈ ਤੇ ਉਹ ਹੰਕਾਰ ਹੈ, ਗਰੂਰ ਹੈ, ਤਕੱਬਰ ਹੈ, ਵਿਰੋਧ ਹੈ, ਨਿੰਦਾ ਹੈ, ਚੁਗਲੀ ਹੈ, ਪ੍ਰਾਈਤਾਤ ਹੈ, ਜਲਨ ਹੈ, ਸਾੜਾ ਹੈ, ਦੂਜੇ ਨੂੰ ਉੱਚਾ ਦੇਖ ਕੇ ਮੇਰਾ ਹਿਰਦਾ ਬਰਦਾਸ਼ਤ ਨਹੀਂ ਕਰਦਾ, ਐਸੇ ਔਗਣਾਂ ਤੋਂ ਮੈਨੂੰ ਵਾਹਿਗੁਰੂ ਮੁਕਤ ਕਰ ਦੇ। ਜਿਸ ਵੇਲੇ ਮੁਕਤੀ ਦੇ ਦਰਵਾਜ਼ੇ ਖੁੱਲਦੇ ਹਨ ਤੇ ਸਾਰੇ ਸੰਸਾਰ ਨੂੰ ਵਿਅਕਤੀ ਪਰਮੇਸ਼ਵਰ ਦਾ ਰੂਪ ਸਮਝ ਲੈਂਦਾ ਹੈ। ਜੋ ਦੀਸ ਹੈ ਸੋ ਤੇਰਾ ਰੂਪ, ਉਦੋਂ ਬੰਦਾ ਮੰਨਦਾ ਜ਼ਾਹਿਰਾ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਇਸੇ ਕਰਕੇ ਭਾਈ ਨੰਦ ਲਾਲ ਨੇ ਕਿਹਾ, ਹਜ਼ਾਰ ਖੁੱਲਦੇ ਬਰੀਰਾ ਬਾਨੀ ਜਾਣਾ ਖਰੰਦ ਅਜ਼ਾਂ ਕੇ ਹੇਚ ਬਦਾਂ ਕੂਵੇ ਦਿਲ ਰਦਾ ਨਾ ਰਸਦ। ਹੇ ਬੰਦਿਆ, ਦੁਨੀਆਂ ਦੇ ਅੰਦਰ ਵਿਚਰ ਕੇ ਭਾਵੇਂ ਹਜ਼ਾਰਾਂ ਸਵਰਗ ਬਹਿਸ਼ਤ ਦਾਵੇਦਾਰਾਂ ਜਿਹਨੂੰ ਅਸੀਂ ਹੈਵਨ ਕਹਿੰਦੇ ਹਾਂ ਤੈਨੂੰ ਦੇਣ ਦਾ ਲੋਕੀ ਲੱਖ ਯਤਨ ਕਰਨ, ਪਰ ਭਾਈ ਨੰਦ ਲਾਲ ਆਖਣ ਲੱਗੇ, ਗੁਰੂ ਸਾਹਿਬ ਸੱਚੇ ਪਾਤਸ਼ਾਹ, ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੋ ਤੁਸੀਂ ਪ੍ਰਸੰਨ ਹੋ ਕੇ ਆਪਣੇ ਖੀਸੇ ਚੋਂ ਕੱਢ ਕੇ ਮੈਨੂੰ ਅੱਧੇ ਜੌਂ ਦਾ ਦਾਣਾ ਦਿੱਤਾ ਹੈ, ਉਹਦੇ ਮੁਕਾਬਲੇ ਤੇ ਦੁਨੀਆਂ ਦੀਆਂ ਦੌਲਤਾਂ ਤੁੱਛ ਹਨ, ਕੁਛ ਵੀ ਨਹੀਂ ਹਨ।
ਰਹਾਓ ਸਖੀ ਸਹੇਲੀ ਕੋ ਸਮਝਾਵੇ।
ਇਸ ਲਈ ਇੱਕ ਗੁਰਮੁਖ ਭਾਵ ਜਿਨ੍ਹਾਂ ਦੀਆਂ ਡਿਊਟੀਆਂ ਲੱਗੀਆਂ ਸੇਵਾਦਾਰ ਗੁਰੂ ਕੇ ਪਿਆਰੇ ਸਖੀ ਭਾਵ ਜੋ ਸਤਸੰਗੀ ਹਨ, ਜੋ ਸਾਧ ਸੰਗਤ ਵਿੱਚ ਬੈਠਣ ਵਾਲੇ ਹਨ, ਉਹ ਹੋਰ ਸੰਗੀਆਂ ਨੂੰ ਸਾਥੀਆਂ ਨੂੰ ਪ੍ਰੇਰਣਾ ਦੇ ਕੇ ਸਮਝਾ ਕੇ ਗੁਰੂ ਨਾਲ ਜੋੜਨ ਦਾ ਯਤਨ ਕਰਦੇ ਹਨ। ਭਾਵ ਗੁਰੂ ਨੇ ਤੋੜਨਾ ਨਹੀਂ ਸਿਖਾਇਆ, ਗੁਰੂ ਨੇ ਕੇਵਲ ਜੋੜਨਾ ਸਿਖਾਇਆ ਹੈ। ਔਰ ਜਿਸ ਦਿਨ ਅਸੀਂ ਜੋੜਨ ਦੀ ਪ੍ਰਕਿਰਿਆ ਨੂੰ ਲੈ ਕੇ ਜ਼ਿੰਦਗੀ ਪ੍ਰਾਰੰਭ ਕਰ ਦਿੱਤੀ, ਉਹ ਦਿਨ ਬੁਰਾਈਆਂ ਖਤਮ ਹੋ ਜਾਣਗੀਆਂ, ਚੰਗਿਆਈਆਂ ਆ ਜਾਣਗੀਆਂ। ਇਸ ਲਈ ਸ਼ਾਇਰ ਮੁਦੱਬਰ ਅਦੀਬ ਐਸਾ ਕਥਨ ਕਰਦਾ ਕਿ ਹੇ ਸੰਸਾਰ ਦੇ ਲੋਕੋ, ਯਹਾਂ ਨੇਕੀ ਬਦੀ ਦੋ ਰਾਸਤੇ ਹੈ, ਗੌਰ ਸੇ ਸੁਣ ਲੇ, ਤੁਝੇ ਜਾਣਾ ਹੈ ਜਿਸ ਮੰਜ਼ਿਲ ਤੇ, ਆਪਣਾ ਰਾਸਤਾ ਚੁਣ ਲੇ, ਕਦਮ ਉੱਠਨੇ ਸੇ ਪਹਿਲੇ ਸੋਚ ਲੇ, ਅਨਜਾਨ ਕਿਆ ਹੋਗਾ, ਭਲਾ ਕਰ ਭਲਾ ਹੋਗਾ, ਬੁਰਾ ਕਰ ਬੁਰਾ ਹੋਗਾ, ਕੋਈ ਦੇਖੇ ਨਾ ਦੇਖੇ, ਖੁਦਾ ਤੋ ਦੇਖਤਾ ਹੋਗਾ। ਪਰਮੇਸ਼ਰ ਮੇਰਾ ਕੌਣ ਹੈ, ਸਾਰੇ ਜਪੋ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਬੰਦਿਆ, ਦੁਨਿਆਵੀ ਲੋਕਾਂ ਤੋਂ ਸਰਟੀਫਾਈਡ ਹੋਣ ਦੀ ਜ਼ਰੂਰਤ ਨਹੀਂ, ਸਰਟੀਫਿਕੇਟ ਨਾਲ ਤੂੰ ਬਹੁਤ ਵੱਡਾ ਨਹੀਂ ਹੋ ਜਾਏਗਾ। ਜੇ ਤੂੰ ਗੁਰੂ ਦੀ ਨਜ਼ਰ ਵਿੱਚ ਵੱਡਾ ਹੈ ਤੇ ਫਿਰ ਗੁਰੂ ਦੀ ਬਖਸ਼ਿਸ਼ ਲੈ ਕੇ ਤੂੰ ਸੰਸਾਰ ਦੇ ਸੰਗਤ ਦੇ ਚਰਨਾਂ ਦੀ ਧੂੜੀ ਬਣ ਜਾਏਗਾ, ਤੇ ਫਿਰ ਹੋਵੇਗਾ ਕਿ ਧੂੜੀ ਵਿੱਚ ਲੁਡੰਬੜੀ ਸੋਹਾਂ, ਨਾਨਕ ਤੈ ਸ਼ਹਿ ਨਾਲ, ਪ੍ਰਭੂ ਨਾਲ ਹੋ ਜਾਂਦਾ ਐਸਾ ਗੁਰਮੁਖ ਦਾ ਗੁਣ ਹੋਵੇ।
ਸੋਈ ਕਮਾਵੇ ਜੋ ਪ੍ਰਭ ਭਾਵੇ,
ਫਿਰ ਐਸਾ ਗੁਰਮੁਖ ਉਹੀ ਕਾਰਜ ਕਰਦਾ, ਉਹੀ ਐਕਟੀਵਿਟੀ ਕਰਦਾ, ਉਹੀ ਕੰਮ ਕਰਦਾ, ਉਹੀ ਸੇਵਾ ਕਰਦਾ ਜੋ ਪ੍ਰਭੂ ਪਰਮੇਸ਼ਵਰ ਦਾ ਗੁਣ ਉਹਦੇ ਅੰਦਰ ਆਇਆ ਹੁੰਦਾ ਕਿ ਭਾਈ ਅਵਲ ਲੱਲਹ ਮੂਲ ਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਉਹ ਮੰਦੇ। ਉਹ ਗੁਰੂ ਨਾਨਕ ਸਾਹਿਬ, ਉਹ ਭਗਤ ਕਬੀਰ ਜੀ, ਇਹ ਕੌਣ ਐਸੇ ਮਹਾਂਪੁਰਸ਼ ਤੇ ਜਗਤ ਨੂੰ ਤਾਰਨ ਵਾਸਤੇ ਤੁਹਾਡੇ ਕੋਲੇ ਆਏ, ਤੁਹਾਡੀ ਪੁਕਾਰਾਂ ਸੁਣ ਕੇ, ਫਰਿਆਦਾਂ ਸੁਣ ਕੇ, ਅਰਦਾਸਾਂ ਸੁਣ ਕੇ ਅਕਾਲ ਪੁਰਖ ਦੇ ਰੂਪ ਚ ਨਿਰੰਕਾਰ ਆਪ ਆਉਂਦਾ ਹੈ ਤੇ ਆ ਕੇ ਤੁਹਾਨੂੰ ਕੀ ਆਖਦਾ? ਸ਼ਾਇਰ ਮੁਦੱਬਰ ਅਦੀਬ ਕਹਿੰਦਾ ਗੁਰੂ ਨਾਨਕ ਸਾਹਿਬ ਦੇ ਮੁਤਲਕ, ਵੇ ਇੱਕ ਨੂਰ ਥਾ ਗੁਰੂ ਨਾਨਕ ਸਾਹਿਬ, ਵੇ ਇੱਕ ਨੂਰ ਥਾ ਜੋ ਜ਼ੁਲਮ ਤੇ ਪਰਨੂਰ ਬਰਸਾਤਾ ਗਿਆ, وہ ایک مقدس راگ تھا جو جنگلوں میں گاتا گیا، وہ ایک آئینہ تھا جو پتھروں سے ٹکراتا گیا، وہ ایک لو تھی جس قدر روکی گئی بڑھتی گئی، وہ ایک نبی تھی جس قدر روکی گئی چڑھتی گئی۔ گرو نانک صاحب سرب سرشٹی نو تارن واسطے ہر مذہب، ہر ذات، ہر بولی، ہر شیلی، ہر لپی نو گرہن کر کے دنیا نو تار دے۔ ہن دنیا تک یہ میسج اس 550 سال دے اتے جو پاتشاہ سری ہرمندر صاحب دے حکم راہی یا مان مریادا راہی تسی منا رہے ہو، آؤ گرو صاحب فرمان کر رہے ہیں،
سہاگن انک سماوے۔
اوہی سہاگن گرمکھ جو واہگرو دے نال اس جیون وچ وی تے جیون تو بعد وچ وی اکال پرکھ چ لیلین ہو جاندی ہے، پاو او گرمکھ ہے۔ ہاں جی،
گرب گہیلی محل نہ پاوے۔
دھیان دینا، ہر بندے نو مکان چاہیے، زمین چاہیے، جائیداد چاہیے، بنگلے چاہیے ہن، پر پادشاہ آخدے نے اے بندیا کدی اصلی محل وی بناؤن دا یتن کر لے، پاو اپنے ہردے دا محل اونو صاف ستھرا کرن لئی تینو جیون سمرپت کرنا پئے گا، ڈیوٹی ہونا پئے گا۔ گرو دے در دے اتے آ کے نت مستک ہو کے، نک رگڑ کے اکال پرکھ نو کہنا ہے کہ پادشاہ ساڈے تے بخششاں کر، پر مہاراج فرمان کر رہے نے جنہاں وچ گرب ہے، اہنکار ہے، غرور ہے، تکبر ہے، فتور ہے، گیان دا، پیسے دا، چودر دا، پادشاہ فرمان کردے نے اونوں کدی محل، رب دا در، سچ کھنڈ پراپت نہیں ہو سکدا۔
پھر پچھتاوے جب رین دہاوے،
ایسی آتما ادو پچھتاؤندی ہے، ادو ورلاپ کردی ہے جدو زندگی دی رین، جدو زندگی دی کالی بوڑی اندھیری رات مک جاندی ہے۔ ہاں جی،
کرم ہین من مک دکھ پاوے۔
سنساری بندہ کون ہے، من مک کون ہے جو من دے پیچھے چل رہا ہے، من مک آوے، من مک جائے، من مک پھر پھر چوٹاں کھائے، جتنے نرک سے من مک تو گئے گرمکھ لیپ نہ ماسا ہے، اتنے نرک بھوگدا ہے منمکھ، لیکن گرمکھ نو لیپ ماسا جتنا بھی نہیں ہوندا، پاویں دنیاوی طور تے وہ بیمار بھی ہو جائے، اس نو تکلیفاں بھی ہو جان، لیکن وہ اکال پرکھ دے شکرانے وچ ہی رہندا ہے۔ ہے واہگرو، تیرا حکم ہے، تیرے حکم دا وجایا واجا زندگی دا وجر ہے، میں کسے نو لامبا نہیں دینا، لیکن ایسا سانو پچھتان دا موقع نہ ملے، اسی اپنے اکال پرخ دے سچ کھنڈ چ پہنچیے۔ او کیسا سچ کھنڈ جتھے وی نبی چ 3 دن گرو صاحب نے ملاپ کیتا، اس ملاپ دے اندر اکال پرکھ نے جنم ساکھیے تے لکھیا، حکم کیتا، ہے نانک میرا حکم تیری نظری آیا ہے، آپ پڑھ کی سارے جپو، ایک اونکار ست نام کرتا پرکھ نربھاؤ نروید اکال مورت اجونی سیبھن گر پرساد۔ اے نانک پرساد آپ چھک تے پوری پرتھوی نو چھکا، تے ہن بھائی تھانو مل رہا ہے، اے انکمپا ہے، اے پرساد ہے، اس نو گرہن کر کے اور گرو صاحب دے ہاتھ جڑ گئے، مہاراج بخششاں کیتیاں تسی، تھوڑیاں رحمتاں نال داس ساری مخلوقات دے چرن پرس کے انہاں نو دے گا۔ مہاراج نے نمرتا دے نال ہی، گیان دے نال ہی سارا سنسار جت لیا۔ گڑھ بغداد نوائے کے مکہ مدینہ سب نوایا. نمن کا مطلب یہ نہیں کہ انہوں نے دھرم چھڑ دیتا، گرو صاحب کسی دا دھرم تبدیل کرن نہیں گئے، بخششاں کر دیتی انہوں نے تے او بخششاں تسی بھی لینیا ہن.
بنو کری جے جانا دور.
اے بھائی بہت دنیا ایسی ہے جو اوپر نو دیکھ دی ہے پتا نہیں رب کتنی ک دور ہے، پرمیشور کتنی ک دور ہے، پر گرو صاحب نے بخششاں کیتیاں. اے بھائی بھلو نہ، وہ تھوڑے انگ سنگ ہے، اندر ہے باہر ہے، وہی سن رہا ہے، وہی دیکھ رہا ہے، وہی بول رہا ہے، وہی تر رہا ہے، وہی پھر رہا ہے، وہی تھوڑی زندگی دے کرم دے اندر جدوں تو تسی جمے ہو سی سی ٹی وی کیمرے تے ہون لگے، پر اکال پورخ نے جدو پیدا ہوئے ادو ہی تھوڑے اندر فٹ کر دیتے سی سی ٹی وی کیمرے. چتر گپت جب لیکھا مانگے کون پردہ تیرا ٹاکے. ہے بھائی وہ گپت چتر لین والا تیرے اندر پربھو پرماتما آپ بیٹھا ہے، اس لیے بینتی کرو، جودڑی کرو، دعا کرو، ترلا کرو، منت کرو، ارداس کرو، پریئر کرو، ورشپ پاو. ہے پرمیشور تینو اسی دور جان بیٹھے ہاں.
رب ابناسی رہے پار پور.
او پربھو جو نہ وناش ہون والا، کدی ختم نہ ہون والا، او پرپور ہے اس پرتھوی دے اندر.
جن نانک گاو دیکھ حضور.
نانک داس تے اس نو حاضرہ حضور دیکھ کے پوری پرتھوی وچ او دے گیت گا رہے. نانک شاعر ایو کہت ہے، ایسی شاعرانہ انداز دی کلا جو ہے، جو کرت ہے، اس نو اسی سمجھنا ہے. تو پیار نال حکم نامے دا سارنش اسی جیو روپ استری گرمکھ دے روپ وچ بن کے پرمیشور نو کن کن دے اندر دیکھنا ہے. آؤ لڑی وار کتھا نو سروان کریے جی.
راز سنہی بانی سری کبیر جیو، تتھا سبنا بھگتا کی کبیر کے.
کبیر صاحب جی دی بانی جو سنسار نو گیان سوہی راگ وچ تن گرو ارجن دیو جی مہاراج دی بخشش نال کبیر صاحب تے تمام بھگتاں دی بانی رحمت کر رہی ہے.
ایک اوہنکار ست گر پرساد.
پرماتما ایک ہے، ایک اوہنکار. کئیوں نے اس دی ویاکھیا، اگر میں لمبے سمے چ تہاڈے چرن چ کراں، اینو برہما بشن مہیش دے نام نال یاد کیتا. انگریزاں نے الیکٹرون، نیوٹرون، پروٹرون، پوزیٹرون دے روپ چ یاد کیتا، لیکن تن گرو نانک صاحب جی مہاراج نے فرمان کیتا او ایک ہے پرمیشور، ایکو ہے بھائی، ایکو ہے صاحب میرا، ایکو ہے او ایک پرماتما جو ہے. باقی جڑے تین نام اسی لینے ہیں، پیدا کرن والا، تن راشیاں دین والا، تے سنگھار کرن والا، گرو صاحب نے فرمان کیتا اس کانیا اندر برہما بشنو مہیشا. اسے شریر وچ ہی برہم ہے، اسے شریر وچ ہی وشنو ہے، اسے شریر وچ ہی سب کچھ ہے. پاو باہر تانوں منن دی ضرورت نہیں ہے، یہ تو اسے شریر دا ہی حصہ ہن. ہاں جی.
پوتر آئے کہاں تل کینا.
بندیا سمجھ، جے تو جنم لے لیا اوتار، ہر ایک بندے دا اوتار بھاو جنم ہویا ہے، اوتر سنسار وچ تو آیا ہے، جگت وچ آیا ہے، جمیا ہے، تو اے سمجھ تو کی کرنا ہے. کیونکہ اتھو ہی بھائی نند لال دا کلام شروع ہوندا ہے، ہوائے بندگی اور در وجود مرا، وگر میں زو کے چنی اندن نبود مرا، خوش بود عمر کے دریاد با گزرد، ورنا کے حاصل است عظیم بند بے تبود مرا. میں میں اس پرتھوی دے اتے آیا اکال پرخ دی بخشش نال تے مینوں پتا چلیا انت جنماں دیاں فاہیاں چوراسیاں اسے جنم وچ واہ گرو دے لڑ لگ کے مکانیاں ہن تے مت جاندیاں ہن
رام کو نام ना काबू लीना
तू रमे हुए राम परमेश्वर परमात्मा दा नाम कदी लैंदा ही नहीं जम ते जरूर पे है संसारक मोह माया मैटर पदार्थ दे चका चौंध दे जाल विच फसिया बैठा है ਇਹ ਜਾਲ ਵਿੱਚੋਂ ਜੇ ਨਿਕਲੇਗਾ ਤੇ ਫਿਰ ਪਰਮੇਸ਼ਵਰ ਦੇ ਨਾਮ ਨਾਲ ਜੁੜ ਸਕਦਾ ਹੈ
ਰਾਮ ਨਾ ਜਪੋ ਕਵਨ ਮਤ ਲਾਗੇ
ਹੇ ਭਾਈ ਤੂੰ ਕਦੀ ਵਾਹਿਗੁਰੂ ਦਾ ਨਾਮ ਤੇ ਜਪਦਾ ਨਹੀਂ ਟਾਈਮ ਤੇ ਕੱਢਦਾ ਨਹੀਂ ਹਮੇਸ਼ਾ ਹੀ ਕਹਿੰਦੇ ਟਾਈਮ ਕੋਈ ਨਹੀਂ ਮਿਲਿਆ ਭਾਵ ਤੇਰੇ ਕੋਲ ਵਕਤ ਨਹੀਂ ਹੈ ਤੂੰ ਪਰਮੇਸ਼ਵਰ ਨੂੰ ਜਪ ਸਕੇ ਉਸ ਦਾ ਧਿਆਨ ਧਰ ਸਕੇ ਤੂੰ ਅੰਮ੍ਰਿਤ ਵੇਲੇ ਜਾਤ ਉਚਾਰਾ ਦੀ ਵਿਵਸਥਾ ਨੂੰ ਜਾਣ ਸਕੇ ਅੰਮ੍ਰਿਤ ਵੇਲਾ ਸੱਚ ਨਾਉਣ ਦੀ ਵਿਚਾਰਧਾਰਾ ਨੂੰ ਸਮਝ ਸਕੇ ਇਹ ਜ਼ਿੰਦਗੀ ਨੂੰ ਅੰਮ੍ਰਿਤ ਬਣਾਉਣ ਵਿੱਚ ਤੇਰਾ ਯੋਗਦਾਨ ਹੋ ਜਾਏ ਤੇ ਤੂੰ ਸੰਸਾਰ ਦੇ ਔਗਣਾਂ ਤੋਂ ਮੋਹ ਮਮਤਾ ਦੇ ਜਾਲ ਤੋਂ ਪਿੱਛੇ ਨਿਕਲ ਮਾਫ਼ੀ ਦੇਣਾ ਸਾਡੀਆਂ ਤੇ ਅਰਦਾਸਾਂ ਹੀ ਮੋਹ ਮਮਤਾ ਸੰਸਾਰੀ ਕਾਰਜਾਂ ਵਾਸਤੇ ਹੁੰਦੀਆਂ ਨੇ ਧਿਆਨ ਦੇਣਾ ਜੇ ਨਾਮ ਮੰਗੋਗੇ ਸਿਮਰਨ ਮੰਗੋਗੇ ਪ੍ਰਭੂ ਦਾ ਪਿਆਰ ਮੰਗੋਗੇ ਤੇ ਬਾਕੀ ਸੰਸਾਰ ਦੇ ਦੁੱਖ ਸੁੱਖ ਜਿਹੜੇ ਨੇ ਉਹ ਤੇ ਚੱਲਦੇ ਹੀ ਰਹਿਣੇ ਹਨ ਉਹ ਤੇ ਭਾਵ ਆਪਣੇ ਆਪ ਪਰਮੇਸ਼ਵਰ ਸੰਭਾਲੇਗਾ
ਮਰ ਜਾਏਗੇ ਤੋ ਕਿਆ ਕਰੋ ਅਭਾਗੇ
ਇਹ ਬੰਦਿਆ ਜਦੋਂ ਸਰੀਰ ਚੋਂ ਆਤਮਾ ਨਿਕਲ ਗਈ ਅਭਾਗਾ ਖੁਆਏਗਾ ਰੱਬ ਦਾ ਕਿਰਤ ਘਣ ਨਾ ਬਣੇ ਫਿਰ ਤੇਰੇ ਜੀਵਨ ਦਾ ਆਉਣ ਦਾ ਲਾਭ ਕੀ ਹੈ ਜੇ ਤੂੰ ਪਰਮੇਸ਼ਵਰ ਦਾ ਨਾਮ ਨਾ ਜਪਿਆ
ਰਹਾਓ ਦੁੱਖ ਸੁੱਖ ਕਰਕੇ ਕੁਟੰਬ ਜੀਵਾਇਆ
ਦੁੱਖ ਸੁੱਖ ਕਰਕੇ ਕੁਟੰਬ ਜੀਵਾਇਆ ਆਪਣੇ ਕੁਟੰਬ ਵਾਸਤੇ ਮੋਹ ਮਮਤਾ ਵਾਸਤੇ ਪਰਿਵਾਰ ਵਾਸਤੇ ਬੱਚਿਆਂ ਵਾਸਤੇ ਹਮੇਸ਼ਾ ਹੀ ਸਾਰੀ ਜ਼ਿੰਦਗੀ ਵਿੱਚ ਕਦੀ ਦੁੱਖਾਂ ਚ ਪੈਂਦਾ ਸੁੱਖਾਂ ਚ ਪੈਂਦਾ ਲੋਭ ਚ ਪੈਂਦਾ ਲਾਲਚ ਵਿੱਚ ਪੈਂਦਾ ਭਾਵ ਦਿਨ ਰਾਤ ਮਿਹਨਤ ਕਰਕੇ ਬੜਾ ਫਖਰ ਮਹਿਸੂਸ ਕਰਦਾ ਕਿ ਮੈਂ ਬਹੁਤ ਕੁਛ ਆਪਣੀ ਔਲਾਦ ਲਈ ਪਰਿਵਾਰ ਲਈ ਕਰ ਲਿਆ ਪਰ ਵਾਹਿਗੁਰੂ ਨੇ ਫਰਮਾਨ ਕੀਤਾ ਭਾਈ ਬੰਦਿਆ ਤੂੰ ਆਪਣਾ ਜੀਵਨ ਵੀ ਸਫਲ ਕਰ ਲੈ ਕਿਤੇ ਕੁਟੰਬ ਦੇ ਮੋਹ ਮਾਇਆ ਦੇ ਜਾਲ ਵਿੱਚ ਹੀ ਨਾ ਫਸਿਆ ਰਹਿ ਜਾ
ਮਰਤੀ ਬਾਰ ਇੱਕ ਸਰ ਦੁੱਖ ਪਾਇਆ
ਬਸ ਮੌਤ ਹੁੰਦਿਆਂ ਹੀ ਫਿਰ ਦੁੱਖ ਹੀ ਦੁੱਖ ਹਨ ਤੇਰੀ ਜ਼ਿੰਦਗੀ ਵਿੱਚ
ਕੰਠ ਗਹਿਣ ਤਬ ਕਰਮ ਪੁਕਾਰਾ
ਉਦੋਂ ਤੂੰ ਬਹੁਤ ਰੌਲਾ ਪਾਏਗਾ ਜਦੋਂ ਤੇਰੇ ਗਲ ਵਿੱਚ ਜਮ ਰਾਜ ਨੇ ਭਾਵ ਯਮਾ ਨੇ ਭਾਵ ਮੌਤ ਨੇ ਆ ਕੇ ਫਾਹਾ ਪਾਇਆ ਵੀ ਚੱਲ ਭਾਈ ਤੇਰਾ ਟਾਈਮ ਆ ਗਿਆ ਫਿਰ ਕਾਢੋ ਕਾਢੋ ਹੋਈ ਉਹਨਾਂ ਨੇ ਕਹਿ ਦੇਣਾ ਇਸ ਲਈ ਗੁਰੂ ਦੇ ਪੰਥ ਦੇ ਗ੍ਰੰਥ ਦੇ ਧਰਮ ਦੇ ਵਿਚਾਰ ਦੇ ਸੰਜੀਦਗੀ ਨਾਲ ਪਾਤਸ਼ਾਹ ਦੇ ਲੜ ਲੱਗ ਜਾ
ਕਹੇ ਕਬੀਰ ਆਗੇ ਤੇ ਨਾ ਸੰਭਾਰਾ
ਹੇ ਭਾਈ ਤੂੰ ਆਪਣਾ ਅੱਗਾ ਨਹੀਂ ਸਵਾਰਿਆ ਪਿੱਛਾ ਜਿਹੜਾ ਛੱਡ ਜਾਣਾ ਉਹਦੇ ਵਾਸਤੇ ਜ਼ਿੰਦਗੀ ਬਰਬਾਦ ਕਰ ਲਈ ਗਵਾ ਲਈ ਆਉਣ ਵਾਲੇ ਭਵਿੱਖ ਨੂੰ ਜਿੱਥੇ ਆਤਮਾ ਨੇ ਜਾਣਾ ਉਸ ਸੱਚਖੰਡ ਨੂੰ ਨਹੀਂ ਪਹਿਚਾਣਿਆ
ਕੰਠ ਗਹਿਣ ਤਬ ਕਰਨ ਪੁਕਾਰਾ